ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੀ। ਹਰ ਹਰ ਕਿਰਪਾ ਕਰਹੋ ਪ੍ਰਭ ਆਪਣੇ, ਮੁਖ ਦੇਵ ਹਰ ਨਿਮ ਖਾਤੀ। ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੀ। ਹਰ ਹਰ ਕਿਰਪਾ ਕਰਹੋ ਪ੍ਰਭ ਆਪਣੇ, ਮੁਖ ਦੇਵ ਹਰ ਨਿਮ ਖਾਤੀ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜਿਉਂ ਬਿਨ ਅਮਲਾ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜਿਉਂ ਬਿਨ ਅਮਲਾ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ, ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰਾਪ, ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਇਨਾਇਤਮਈ ਸ੍ਰੀ ਚਰਨ ਕਮਲਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ, ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕੀਤੇ ਕਰਦਿਆਂ ਇਸ ਅਨੰਤ ਬ੍ਰਹਿਮੰਡਾਂ ਵਿੱਚ ਸਭ ਤੋਂ ਪਾਵਨ ਅਸਥਾਨ ਰੂਹਾਨੀਅਤ ਦੇ ਮਰਕਜ਼ ਗੁਰਸਿੱਖਾਂ ਦੇ ਹਿਰਦੇ ਦੀ ਤੜਪ ਅਤੇ ਦੀਦਿਆਂ ਦੇ ਦੀਦਾਰ ਦਾ ਮਰਕਜ਼, ਪ੍ਰਭੂ ਪਿਆਰ ਦਾ ਮਰਕਜ਼, ਮਨੁੱਖੀ ਸਾਂਝੀਵਾਲਤਾ ਦਾ ਮਰਕਜ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੀ ਮਹਾਂਬਾਣੀ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਨੇ ਪ੍ਰੇਮ ਸਹਿਤ ਸਰਵਣ ਕੀਤੇ ਨੇ, ਫਿਰ ਸਾਹਿਬ ਜੀ ਦੇ ਦਰ ਤੋਂ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਸਦਾਏ ਬਾਰਗਾਹ ਜੋ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਦੀ ਅੰਮ੍ਰਿਤ ਰਸਨਾ ਤੋਂ ਪ੍ਰਾਪਤ ਹੋਏ ਨੇ। ਹੁਕਮਨਾਮੇ ਦਾ ਪਾਠ ਬੜੀ ਅਕੀਦਤ ਸਹਿਤ ਸਰਵਣ ਕੀਤਾ ਹੈ। ਕੁਝ ਸਮਾਂ ਇਹਨਾਂ ਅੰਮ੍ਰਿਤ ਬੋਲਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ ਪੇਸ਼ਤਰ, ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਆਇਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ,
ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਜੋ ਗੁਰੂ ਰਾਮਦਾਸ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਇਸ ਦੀਆਂ ਅੰਮ੍ਰਿਤ ਲਬਰੇਜ਼ ਮਰਕਜ਼ੀ ਪੰਗਤੀਆਂ ਹਨ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ, ਬਕੌਲੇ ਗੁਰੂ ਰਾਮਦਾਸ ਜੀ ਮਹਾਰਾਜ। ਕਹਿੰਦੇ ਨੇ ਹੇ ਨਿਰੰਕਾਰ ਹੇ ਕਰਤਾ ਪੁਰਖ, ਮੈਂ ਤੇਰੇ ਨਾਮ ਬਿਨਾ ਇੱਕ ਰੱਤੀ ਜਿਤਨਾ ਸਮਾਂ ਵੀ ਨਹੀਂ ਰਹਿ ਸਕਦਾ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਵਿਦਵਾਨ ਪੁਰਸ਼ਾਂ ਨੇ ਇਸ ਦਾ ਅਰਥ ਇੱਕ ਰਾਤ ਵੀ ਕੀਤਾ, ਬਈ ਇੱਕ ਰਾਤ ਵੀ ਨਹੀਂ ਰਹਿ ਸਕਦਾ, ਇਹ ਅਰਥ ਵੀ ਕੀਤਾ ਬਈ ਰੱਤੀ ਜਿਤਨਾ ਸਮਾਂ ਵੀ ਨਹੀਂ ਰਿਹਾ ਜਾ ਸਕਦਾ। ਰਹਿ ਨਾ ਸਕੋ ਇੱਕ ਰਾਤੀ, ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ। ਹੇ ਪ੍ਰਭੂ, ਜੈਸੇ ਕਿਸੇ ਅਮਲੀ ਨੂੰ ਅਮਲ ਨਾ ਪ੍ਰਾਪਤ ਹੋਵੇ, ਅਮਲ ਨਾ ਮਿਲੇ, ਤੜਪਣ ਲੱਗ ਪੈਂਦਾ। ਜਦ ਅਮਲੀ ਦੇ ਅਮਲ ਖਾਣ ਦਾ ਵਕਤ ਆਉਂਦਾ ਹੈ ਨਾ, ਤੇ ਉਸਨੂੰ ਸਮੇਂ 'ਤੇ ਅਮਲ ਨਾ ਪ੍ਰਾਪਤ ਹੋਵੇ, ਪਤਾ ਹੀ ਚੱਲ ਜਾਏ ਕਿ ਨਹੀਂ ਹੈਗਾ, ਪਹਿਲੇ ਹੀ ਤੜਪਣ ਲੱਗ ਪੈਂਦਾ। ਇਹ ਅਸੀਂ ਦੇਖਦੇ ਹਾਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਕਿਵੇਂ ਤੜਪਦੇ ਨੇ। ਇੰਝ ਲੱਗਦਾ ਜਿਵੇਂ ਹੁਣੇ ਪ੍ਰਾਣ ਨਿਕਲ ਜਾਣਗੇ ਇਹਨਾਂ ਦੇ, ਰਹਿ ਨਹੀਂ ਸਕਦੇ। ਸਤਿਗੁਰੂ ਕਹਿੰਦੇ ਨੇ ਹੇ ਨਿਰੰਕਾਰ, ਮੈਨੂੰ ਵੀ ਤੇਰੇ ਨਾਮ ਦੀ ਖੁਮਾਰੀ ਬਣ ਗਈ ਹੈ, ਨਾਮ ਦੀ ਮਸਤੀ, ਨਾਮ ਦਾ ਚਾਉ ਬਣਿਆ ਹੋਇਆ। ਮੇਰੇ ਵਾਸਤੇ ਸਭ ਤੋਂ ਔਖਾ ਸਮਾਂ ਆਉਂਦਾ ਹੈ ਜਦੋਂ ਤੇਰੇ ਨਾਮ ਨਾਲੋਂ ਹਿਰਦਾ ਟੁੱਟ ਜਾਂਦਾ ਹੋਵੇ, ਉਹ ਸਮਾਂ ਅਤਿਅੰਤ ਦੁਖਦਾਈ ਹੈ। ਉਸ ਵਰਗਾ ਦੁਖਦਾਈ ਸਮਾਂ ਹੋਰ ਕਿਧਰੇ ਦਿਖਾਈ ਨਹੀਂ ਪੈਂਦਾ ਜਿਹੜਾ ਸਮਾਂ ਹਿਰਦਾ ਤੇਰੇ ਨਾਮ ਨਾਲੋਂ ਟੁੱਟ ਜਾਏ। ਵੈਸੇ ਸਾਧ ਸੰਗਤ, ਇਹ ਗੱਲ ਹੈ ਵੀ ਸੱਚ ਹੈ ਵੀ ਖੂਬ, ਜੀਵਨ ਵਿੱਚ ਉਹੀ ਮਨੁੱਖ ਆਨੰਦ ਦਾ ਅਨੁਭਵ ਕਰ ਸਕਦਾ ਹੈ, ਖੇੜੇ ਦਾ ਅਨੁਭਵ ਕਰ ਸਕਦਾ ਹੈ, ਔਰ ਉਹਨਾਂ ਦਾ ਖੇੜਾ ਪਰਮਾਤਮਾ ਵਰਗਾ ਹੁੰਦਾ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ। ਉਹਨਾਂ ਦੀ ਮਸਤੀ, ਉਹਨਾਂ ਦੀ ਇਕਾਗਰਤਾ, ਉਹਨਾਂ ਦਾ ਰਸ ਪਰਮਾਤਮਾ ਦੇ ਰਸ ਵਰਗਾ ਹੁੰਦਾ। ਸਾਹਿਬ ਜੀ ਨੇ ਬੋਲ ਆਪਣੀ ਬਾਣੀ ਚ ਆਖੇ ਨੇ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਿਨੇ ਹੈ, ਕਿਹੋ ਜਿਹੇ ਨੇ ਉਹ ਲੋਕ, ਕਿਹੋ ਜਿਹੀ ਉਹਨਾਂ ਦੇ ਹਿਰਦੇ ਦੀ ਅਵਸਥਾ ਹੈ, ਉਹਨਾਂ ਦੀ ਮਸਤੀ, ਉਹਨਾਂ ਦਾ ਖੇੜਾ ਕਿਹੋ ਜਿਹਾ। ਸਾਹਿਬ ਫੁਰਮਾਨ ਕਰਦੇ ਨੇ, ਕਹਿੰਦਾ ਨਾ ਭੇਦ ਨਾ ਜਾਣੋ ਮੂਲ, ਸਾਈਂ ਜਿਹੇ ਆ, ਪਰਮਾਤਮਾ ਵਰਗੀ ਮਸਤੀ ਹੈ, ਪਰਮਾਤਮਾ ਵਰਗਾ ਖੇੜਾ। ਪਰ ਜਿਨ੍ਹਾਂ ਦੇ ਕੋਲ ਨਾਮ ਨਹੀਂ ਹੈ, ਨਾਮ ਨਾਲੋਂ ਟੁੱਟੇ ਹੋਏ ਨੇ, ਉਹਨਾਂ ਦਾ ਜੀਵਨ ਬਲਦੀ ਹੋਈ ਚਿਖਾ ਵਰਗਾ ਹੈ। ਜੈਸੇ ਮੁਰਦਾ ਸੜਦਾ ਹੈ, ਇਸ ਤਰ੍ਹਾਂ ਉਹਨਾਂ ਦਾ ਹਿਰਦਾ ਸੜਦਾ ਹੈ। ਬਾਬੇ ਫਰੀਦ ਜੀ ਨੇ ਇਹ ਜ਼ਿਕਰ ਕੀਤਾ ਹੈ, ਕਹਿੰਦੇ ਨੇ ਪ੍ਰਭੂ ਨੇ ਚੰਗਾ ਕੀਤਾ ਮੈਨੂੰ ਆਪਣੇ ਨਾਮ ਦੀ ਬਰਕਤ ਦੇ ਦਿੱਤੀ, ਨਾਮ ਦੀ ਖੁਮਾਰੀ, ਨਾਮ ਦਾ ਰੰਗ ਚਾੜ ਦਿੱਤਾ। ਨਹੀਂ ਤਾਂ ਦੁਨੀਆਂ ਵਿੱਚ ਤਾਂ ਇਸ ਤਰ੍ਹਾਂ ਜਿਵੇਂ ਬਲਦੀ ਹੋਈ ਚਿਖਾ ਹੋਵੇ, ਬਲਦਾ ਹੋਇਆ ਭਾਂਬੜ ਹੋਵੇ। ਬੜੇ ਮਹਾਂ ਬੋਲ ਨੇ ਭਗਤ ਸਿਰਮੌਰ, ਭਗਤ ਫਰੀਦ ਸਾਹਿਬ ਜੀ ਦੇ, ਸੇਖ ਫਰੀਦ ਜੀ ਹੋ ਕੇ ਕਹਿੰਦੇ ਨੇ, ਕਿਜਨਾ ਬੁੱਝ ਹੈ, ਕਿਜਨਾ ਸੁੱਝ ਹੈ, ਨਾਮ ਤੋਂ ਟੁੱਟਿਆ ਹੋਇਆਂ ਦੀ ਇਹ ਹਾਲਤ ਬਣ ਜਾਂਦੀ, ਉਹਨਾਂ ਨੂੰ ਕੋਈ ਸੁੱਝ ਹੀ ਨਹੀਂ ਆਉਂਦੀ, ਉਹਨਾਂ ਨੂੰ ਬੋਲਣ ਦੀ ਸੋਝ ਹੀ ਨਹੀਂ ਆਉਂਦੀ, ਕੀ ਬੋਲਣਾ, ਕੀ ਨਹੀਂ ਬੋਲਣਾ, ਕਦੋਂ ਬੋਲਣਾ ਅਤੇ ਕਦੋਂ ਨਹੀਂ ਬੋਲਣਾ, ਇਹ ਸੋਝ ਹੀ ਵੀ ਨਹੀਂ ਆਉਂਦੀ। ਜਦੋਂ ਮਰਜ਼ੀ ਬੜਬੜ ਕਰਕੇ ਬੋਲ ਦਿੰਦੇ ਨੇ, ਇਹ ਵੀ ਨਹੀਂ ਸਮਝਦੇ ਮੇਰੇ ਬੋਲਾਂ ਦਾ ਦੂਜੇ 'ਤੇ ਕੀ ਅਸਰ ਹੋਵੇਗਾ ਅਤੇ ਉਹਦਾ ਰਿਐਕਸ਼ਨ ਕੀ ਹੋਵੇਗਾ। ਸਤਿਗੁਰੂ ਜੀ ਨੇ ਤੇ ਬੋਲ ਬਾਣੀ ਚ ਆਖੇ ਨੇ, ਫਿੱਕਾ ਬੋਲ ਵਿਗੁੱਚਣਾ ਸੁਣ ਮੂਰਖ ਮਨ ਆਜਾਣ। ਪਰ ਸੋਝੀ ਨਾ ਹੋਵੇ ਤੇ ਫਿੱਕਾ ਬੋਲਿਆ ਜਾ ਸਕਦਾ, ਕੌੜਾ ਬੋਲਿਆ ਜਾ ਸਕਦਾ। ਇੱਕ ਨੁਕਤਾ ਮੈਂ ਹੋਰ ਆਪ ਜੀ ਦੇ ਸ੍ਰੀ ਚਰਨ ਕਮਲਾਂ ਤੇ ਸੀਸ ਰੱਖਦਿਆਂ, ਆਪ ਨੂੰ ਗੁਰੂ ਰੂਪ ਦਾ ਅਨੁਭਵ ਕਰਦਿਆਂ ਸਾਂਝਾ ਕਰਨਾ ਚਾਹੁੰਦਾ। ਧਿਆਨਪੂਰਵਕ ਸਰਵਣ ਕਰਨਾ, ਜੈਸੇ ਕੋਈ ਮਨੁੱਖ ਮਿੱਠੇ ਦੀ ਸ਼ਰਾਬ ਬਣਾ ਲਵੇ ਤੇ ਉਹ ਧਰਮ ਵੀ ਉਸਦੀ ਮਮਾਨੀਅਤ ਕਰਦਾ, ਸਮਾਜ ਵੀ ਮਮਾਨੀਅਤ ਕਰਦਾ, ਔਰ ਵੈਦਗੀ ਤਿੱਬ ਵੀ ਉਸਦੀ ਮਮਾਨੀਅਤ ਕਰਦੀ ਹੈ ਵੀ ਇਹਦੇ ਨਾਲ ਰੋਗ ਵੀ ਲੱਗ ਜਾਣਗੇ। ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਸਮੋਂ ਧੱਕੇ ਖਾਏ। ਮਿੱਠੇ ਪਦਾਰਥ ਦਾ ਸ਼ਰਾਬ ਬਣਾਉਣਾ ਪਰਮਾਤਮਾ ਦੇ ਪਦਾਰਥ ਦਾ ਅਪਮਾਨ ਹੈਗਾ। ਕੋਈ ਵੀ ਵਸਤੂ ਅਸੀਂ ਲੋੜ ਮੁਤਾਬਕ ਨਹੀਂ ਵਰਤਦੇ, ਅਗਰ ਇਸ਼ਨਾਨ ਕਰਦਿਆਂ ਇੱਕ ਮੱਗ ਪਾਣੀ ਵੀ ਸਾਡਾ ਫਾਲਤੂ ਜਾਂਦਾ, ਜ਼ਾਇਆ ਹੁੰਦਾ, ਇਹ ਪਰਮਾਤਮਾ ਦੀ ਦਾਤ ਦਾ ਅਪਮਾਨ ਹੈ। ਅਤੇ ਉਸਨੇ ਸਾਨੂੰ ਅੰਮ੍ਰਿਤਮਈ ਬੋਲ ਦਿੱਤੇ ਨੇ, ਪਸ਼ੂਆਂ ਨਾਲੋਂ ਅਸੀਂ ਆਵਾਜ਼ ਕਰਕੇ ਵੱਖਰੇ ਨਹੀਂ ਹਾਂ, ਆਵਾਜ਼ ਪਸ਼ੂਆਂ ਕੋਲ ਵੀ ਹੈ। ਸਾਨੂੰ ਮਨੁੱਖ ਬਣਨ ਦਾ ਮਾਣ ਅਲਫਾਜ਼ ਦਿੰਦੇ ਨੇ, ਆਵਾਜ਼ ਦੇ ਨਾਲ ਨਾਲ ਉਸ ਕਰਤਾ ਪੁਰਖ ਨੇ ਅਲਫਾਜ਼ ਵੀ ਸਾਡੀ ਝੋਲੀ 'ਚ ਪਾਏ। ਅਤੇ ਇਹਨਾਂ ਬੋਲਾਂ ਨੂੰ ਅਪਮਾਨਕ ਤਰੀਕੇ ਨਾਲ ਕਹਿਣਾ, ਇਹਨਾਂ ਬੋਲਾਂ ਨੂੰ ਕੱਟੂ ਬੋਲ, ਭੈੜੇ ਬੋਲ ਬਣਾ ਕੇ ਕਹਿਣਾ, ਇਹ ਵੀ ਪਰਮਾਤਮਾ ਦਾ ਅਪਮਾਨ ਹੈ। ਅਤੇ ਕਈ ਮਨੁੱਖਾਂ ਨੂੰ ਦੇਖਿਆ, ਉਹ ਗੱਲ ਇੱਕ ਕਰਨਗੇ ਤੇ ਗਾਲਾਂ ਨਾਲ ਚਾਰ ਕੱਢ ਦੇਣਗੇ, ਇੱਕ ਇੱਕ ਗੱਲ ਨਾਲ ਚਾਰ ਚਾਰ ਗਾਲਾਂ, ਮਾਵਾਂ ਦੀਆਂ, ਭੈਣਾਂ ਦੀਆਂ। ਨਾ ਉੱਥੇ ਮਾਂ ਦਾ ਕੋਈ ਕਸੂਰ ਹੈ, ਨਾ ਭੈਣ ਦਾ ਕੋਈ ਕਸੂਰ ਹੈ, ਇਹਦੀ ਜ਼ਬਾਨ ਦਾ ਹੀ ਕਸੂਰ ਹੈ। ਪਰ ਕੀਤਾ ਕੀ ਜਾਏ, ਇਹ ਸਮਝ ਨਹੀਂ ਬੋਲਣਾ ਕੀ ਹੈ। ਮਹਾਰਾਜ ਜੀ ਦੇ ਬੋਲ ਨੇ, ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਵ ਰਹੀ ਹੈ, ਜਿੱਤ ਬੋਲਿਆ ਪਤ ਪਾਈ ਹੈ, ਉਹੀ ਬੋਲਿਆ ਪ੍ਰਵਾਨ ਹੋ ਸਕਦਾ ਪ੍ਰਭੂ ਦੀ ਬਾਰਗਾਹ ਵਿੱਚ। ਔਰ ਇਹ ਬੋਲਣਾ ਬੰਦਗੀ ਹੁੰਦਾ ਹੈ, ਹਿਰਦੇ ਨੂੰ ਆਪਣੇ ਨੂੰ ਵੀ ਅਤੇ ਦੂਜੇ ਦੇ ਨੂੰ ਵੀ ਪਵਿੱਤਰ ਕਰ ਦਿੰਦਾ। ਇਹ ਬੋਲ ਪਵਿੱਤਰਤਾ ਦਾ ਪ੍ਰਸਾਦ ਵਰਤਾ ਦਿੰਦੇ। ਫਿਰ ਖਾਣ ਦੀ ਵੀ ਸੋਝੀ ਨਹੀਂ ਜਪਣ ਤੋਂ ਬਿਨਾਂ। ਲੋਭੀ ਜੰਤ ਨਾ ਜਾਣ ਲਈ ਪਖ ਅਪਖ ਸਭ ਖਾਏ। ਫਿਰ ਕਾਰ ਵਿਹਾਰ ਦੀ ਵੀ ਇਸ ਨੂੰ ਪਛਾਣ ਨਹੀਂ ਰਹਿੰਦੀ, ਕਿਸ ਤਰ੍ਹਾਂ ਕੰਮ ਕਾਰ ਕਰਨਾ। ਸਤਿਗੁਰੂ ਜੀ ਨੇ ਇੱਕ ਬਚਨ ਆਪਣੀ ਬਾਣੀ 'ਚ ਆਖਿਆ, ਤੁਹਾਨੂੰ ਜ਼ਹਿ ਨਸੀਂ ਹੋਵੇਗਾ, ਜਿਸ ਦੁਆਰਾ ਆਪ ਕਹਿੰਦੇ ਨੇ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੁਛ ਸੁੱਝੈ। ਜੇ ਨਾਮ ਨਾ ਹੋਵੇ ਤੇ ਫਿਰ ਜੇ ਕਿਧਰੇ ਜ਼ਿੰਮੇਵਾਰੀ ਰਾਜ ਸਿੰਘਾਸਣ ਦੀ ਬਣ ਜਾਏ, ਅਨਿਆਂ ਹੀ ਕਰੇਗਾ ਮਨੁੱਖ, ਅਨਿਆਂ ਹੀ ਕਰੇਗਾ। ਇਤਨਾ ਵੱਡਾ ਸੁਰਾ, ਇਤਨਾ ਵੱਡਾ ਖੰਜਰ, ਦੁਨੀਆਂ 'ਤੇ ਹੋਰ ਵੱਡਾ ਕੋਈ ਨਹੀਂ ਹੈ ਜਿਤਨਾ ਵੱਡਾ ਖੰਜਰ। ਅਨਿਆਂ ਹੁੰਦਾ ਹੈ, ਬੇਇਨਸਾਫੀ ਹੁੰਦੀ ਹੈ, ਪਰ ਸੋਝੀ ਨਹੀਂ ਮੈਂ ਕਰਨਾ ਕੀ ਹੈ। ਨਾਮ ਨਾਲੋਂ ਟੁੱਟੇ ਹੋਏ ਮਨੁੱਖ ਨੂੰ ਕੋਈ ਸੋਝੀ ਨਹੀਂ ਆਉਂਦੀ। ਅੱਜ ਦੇ ਇਸ ਦਿਹਾੜੇ ਦੇ ਨਾਲ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਯਾਦ ਵੀ ਜੁੜੀ ਹੋਈ ਹੈ। ਇਸ ਦਿਨ ਨੂੰ ਮਨਾਉਣ ਵਾਸਤੇ ਹੀ ਉਹਨਾਂ ਨੇ ਆਪਣਾ ਬੰਦ ਕਟਵਾਉਣਾ ਪ੍ਰਵਾਨ ਕਰ ਲਿਆ ਸੀ। 1737 ਦਾ ਇਹ ਵਾਕਿਆ ਹੈ, ਸੰਮਤ 1794, ਜਦ ਜ਼ਕਰੀਆ ਖਾਨ ਨੇ ਸਲ ਨਾਲ ਉਹਨਾਂ ਨੂੰ ਇਹ ਬੰਦੀ ਛੋੜ ਦਿਵਸ ਨਾ ਮਨਾਉਣ ਦਿੱਤਾ, ਔਰ ਇਲਜ਼ਾਮ ਲਗਾ ਕੇ ਆਖਿਆ ਤੁਸੀਂ ਟੈਕਸ ਨਹੀਂ ਤਾਰਿਆ, ਗੌਰਮੈਂਟ ਦਾ ਬਣਦਾ ਹੱਕ ਨਹੀਂ ਤਾਰਿਆ, ਇਸ ਲਈ ਜਾਂ ਤਾਂ ਆਪਣਾ ਧਰਮ ਛੱਡ ਦੇਵੋ ਅਤੇ ਜਾਂ ਫਿਰ ਆਪਣਾ ਬੰਦ ਕਟਵਾਉਣ ਲਈ ਤਿਆਰ ਹੋ ਜਾਓ। ਭਾਈ ਮਨੀ ਸਿੰਘ ਜੀ ਨੇ ਹੱਸਦੇ ਹੋਏ ਆਖਿਆ ਮੈਂ ਜੋ ਜੀਵਿਆ ਹਾਂ ਅਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਵਾਸਤੇ, ਮੈਂ ਆਪ ਨਹੀਂ ਉੱਥੇ ਮੁਖੀ ਬਣਿਆ, ਮੈਨੂੰ ਪੰਥ ਮਾਤਾ ਸੁੰਦਰੀ ਜੀ ਨੇ ਆਪ ਨਿਵਾਜਿਆ ਹੈ, ਆਪ ਮਿਹਰ ਕੀਤੀ ਹੈ, ਗੁਰੂ ਵਰਤ ਕੇ ਮੈਨੂੰ ਉੱਥੇ ਨਿਵਾਜਿਆ ਗਿਆ ਅਤੇ ਮੈਂ ਰੋਮ ਰੋਮ ਕਰਕੇ ਸਮਰਪਿਤ ਹਾਂ। ਅੱਜ ਤਾਂ ਤੁਹਾਨੂੰ ਬੜੇ ਮਿਲ ਜਾਣਗੇ ਬਈ ਇਹ ਫਲਾਣਾ ਹੈ, ਫਲਾਣਾ, ਹੁਣ ਮੈਂ ਨਾਮ ਕੀ ਲੈਣਾ ਤੁਹਾਨੂੰ ਪਤਾ ਹੀ ਸਾਰਾ, ਆਪਣੇ ਆਪ ਹੀ ਬਣ ਜਾਂਦੇ ਨੇ, ਮੈਂ ਆਹ ਬਣ ਗਿਆ। ਇੱਥੇ ਆਪਣੇ ਆਪ ਨਹੀਂ ਬਣਿਆ ਜਾ ਸਕਦਾ, ਜੋ ਗੁਰੂ ਬਣਾਵੇ ਉਹੀ ਖੇਡ ਵਰਤਦੀ ਹੈ, ਉਹੀ ਗੁਰੂ ਦਾ ਮਹਾਨ ਕ੍ਰਿਸ਼ਮਾ ਪ੍ਰਗਟ ਆਉਂਦਾ ਹੈ। ਮੈਨੂੰ ਮਾਤਾ ਜੀਆਂ ਨੇ ਨਿਵਾਜਿਆ ਹੈ, ਸਾਜਿਆ ਹੈ, ਮੈਂ ਜਿਤਨਾ ਦੇਰ ਰਿਹਾ ਗੁਰੂ ਦੀ ਸੇਵਾ ਅਤੇ ਸਤਿਕਾਰ ਵਿੱਚ ਰਿਹਾ। ਹੁਣ ਜੇ ਸੇਵਾ ਹੋਵੇ ਪਰ ਬੋਲ ਰੁੱਖੇ ਹੋਣ, ਸਤਿਕਾਰ ਨਾ ਹੋਵੇ ਤਾਂ ਫਿਰ ਵੀ ਕੀ ਲਾਭ ਹੈਗਾ। ਸੇਵਾ ਵਿੱਚ ਅਤੇ ਸਤਿਕਾਰ ਵਿੱਚ ਰਿਹਾ ਹਾਂ ਅਤੇ ਮੈਨੂੰ ਇਸ ਗੱਲ ਦੀ ਪ੍ਰਸੰਨਤਾ ਹੈ ਕਿ ਮੈਂ ਆਪਣਾ ਗੁਰੂ ਦਾ ਬਖਸ਼ਿਆ ਨਿਯਮ ਧਰਮ ਨਿਭਾਉਂਦਿਆਂ ਹੋਇਆਂ ਆਪਣਾ ਆਪਾ ਸਦਕੇ ਕਰਦਾ ਪਿਆ। ਇਹ ਬੜੇ ਸੋਹਣੇ ਮੌਕੇ 'ਤੇ ਜੈਕਾਰਾ ਬੁਲਾਇਆ ਗਿਆ, ਜਿੱਥੇ ਚੜ੍ਹਦੀ ਕਲਾ ਦੀ ਗੱਲ ਹੋਵੇ ਨਾ, ਜਿੱਥੇ ਪੰਥ ਦੀ ਮਹਾਨਤਾ ਦੀ, ਗੁਰਸਿੱਖ ਦੀ ਵਡਿਆਈ ਦੀ, ਗੁਰੂ ਦੀ ਮਹਿਮਾ ਦਾ ਜ਼ਿਕਰ ਹੋਵੇ, ਉੱਥੇ ਜੈਕਾਰਾ ਬੁਲਾਉਣਾ ਸਾਰਿਆਂ ਨੂੰ ਨਹੀਂ ਆਉਂਦਾ, ਕਈ ਤਾਂ ਹੋਰ ਥਾਂ ਹੀ ਬੁਲਾ ਛੱਡਦੇ। ਪਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਭਾਈ ਮਨੀ ਸਿੰਘ ਜੀ ਦੀ ਅਕੀਦਤ ਨੂੰ, ਇਬਾਦਤ ਨੂੰ ਅਤੇ ਸ਼ਹਾਦਤ ਨੂੰ ਸਨਮਾਨ ਦਿੰਦਿਆਂ ਹੋਇਆਂ ਇੱਕ ਵੱਡਾ ਜੈਕਾਰਾ ਸੰਗਤ ਵਿੱਚੋਂ ਬੁਲਾਓ। ਇੱਕ ਹੋਰ ਵੀ ਬੁਲਾਓ ਸਾਰੇ ਮਿਲ ਕੇ। ਮੈਂ ਜੀਵਿਆ ਹਾਂ ਸੇਵਾ ਕਰਦਿਆਂ, ਸਤਿਕਾਰ ਕਰਦਿਆਂ, ਅਤੇ ਮੈਂ ਜਾਵਾਂਗਾ ਗੁਰੂ ਦੇ ਪਿਆਰ ਦਾ ਇਜ਼ਹਾਰ ਕਰਦਿਆਂ। ਬੜੇ ਲੋਕ ਮਰਦੇ ਨੇ, ਕਬੀਰ ਜੀ ਦਾ ਬਚਨ, ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ। ਪ੍ਰੇਮ ਵਿੱਚ ਆਪਣੇ ਪ੍ਰਾਣਾਂ ਦੀ ਆਹੁਤੀ ਦਿੱਤੀ ਹੈ ਭਾਈ ਮਨੀ ਸਿੰਘ ਜੀ ਨੇ, ਪ੍ਰੇਮ ਵਿੱਚ ਦਿੱਤੀ, ਨਾਮ ਨਾਲ ਜੁੜਿਆ ਹੋਇਆ। ਬਹੁਤਿਆਂ ਨੂੰ ਖਾਣ ਦੀ ਵੀ ਸਮਝ ਨਹੀਂ ਆਉਂਦੀ, ਜਿਉਣ ਦੀ ਕੀ ਸਮਝ ਆਉਣੀ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਜਾਣ ਦੀ ਵੀ ਸਮਝ ਆਈ ਕਿ ਜਾਣਾ ਕਿਵੇਂ ਸੰਸਾਰ ਤੋਂ। ਇਸ ਤਰ੍ਹਾਂ ਦਿਆਂ ਨੂੰ ਗਿਆ ਨਹੀਂ ਆਖਿਆ ਜਾ ਸਕਦਾ, ਮਰਿਆ ਸ਼ਬਦ ਤਾਂ ਲਾਗੂ ਹੀ ਨਹੀਂ ਆਉਂਦਾ, ਇਹ ਅਮਰ ਹੋ ਜਾਂਦੇ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਐਸਾ ਪ੍ਰੇਮ ਦਾ ਰੰਗ ਚੜਿਆ ਕਿ ਕਾਇਆ ਕੱਪੜ ਚੀਰ ਬਹੁ ਫਾੜੇ, ਰੰਗ ਨ ਲਹਿ ਸੁਭਾਗਾ। ਲਾਲ ਰੰਗ ਤਿਸਕੋ ਲੱਗਾ ਜਿਸਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲੱਗੇ ਦਾਗਾ। ਉਹਨਾਂ ਦੇ ਪ੍ਰੇਮ ਨੂੰ ਦਾਗ ਕੋਈ ਨਹੀਂ ਲੱਗਿਆ, ਉਹ ਬੇਦਾਗ ਹੋ ਕੇ ਆਪਣਾ ਆਪਾ, ਆਪਣਾ ਸਰੀਰ ਅਤੇ ਆਪਣੀ ਜ਼ਮੀਰ ਗੁਰੂ ਚਰਨਾਂ ਵਿੱਚ ਭੇਟਾ ਕਰਦਿਆਂ ਹੋਇਆਂ ਸੰਸਾਰ ਤੋਂ ਰੁਖਸਤ ਹੋਏ ਨੇ। 1737 ਦਾ ਇਹ ਵਾਕਿਆ ਹੈ। ਉਹਨਾਂ ਦੀ ਯਾਦ ਵੀ ਇਸ ਪਾਵਨ ਦਿਵਸ ਨਾਲ ਜੁੜੀ ਹੋਈ ਹੈ। ਫਿਰ ਮੇਰੀਆਂ ਪੀਰੀਆਂ ਦੇ ਦਾਤੇ, ਮੇਰੀਆਂ ਪੀਰੀਆਂ ਦੇ ਮਾਲਕ ਅਤੇ ਸਿੱਖ ਨੂੰ ਮੇਰੀਆਂ ਪੀਰੀਆਂ ਦੇਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਭਾਰਤ ਦੇ ਵੱਖ ਵੱਖ 52 ਸਨਮਾਨਯੋਗ ਰਾਜਿਆਂ ਨੂੰ, ਜਿਨ੍ਹਾਂ ਨੂੰ ਜਹਾਂਗੀਰ ਨੇ ਆਪਣੀ ਮਜ਼੍ਹਬੀ ਤਸਬੀ ਦੀ ਨੀਤੀ ਤਹਿਤ ਗਵਾਲੀਅਰ ਵਿੱਚ ਕੈਦ ਕਰ ਰੱਖਿਆ ਸੀ। ਇਹ ਕਿਲ੍ਹਾ ਕਿਸੇ ਵੇਲੇ ਰਾਜਾ ਮਾਨ ਸਿੰਘ ਤੋਮਰ ਨੇ ਆਪਣੇ ਰਹਿਣ ਵਾਸਤੇ ਬਣਾਇਆ ਸੀ, ਗਵਾਲੀਅਰ ਦਾ ਬਿਖਮ ਦੁਰਗ ਇਹਨੂੰ ਕਹਿੰਦੇ ਨੇ। ਬਹੁਤ ਉੱਚਾ ਹੈ ਆਮ ਕਿਲ੍ਹਿਆਂ ਨਾਲੋਂ, ਆਮ ਬੰਦੇ ਦੀ ਰਸਾਈ ਨਹੀਂ ਹੁੰਦੀ। ਕਈਆਂ ਥਾਵਾਂ ਤੋਂ ਮਾਲਕੀਅਤ ਇਹਦੀ ਗੁਜ਼ਰਦੀ ਹੋਈ, ਆਖਿਰ ਜਹਾਂਗੀਰ ਤੱਕ ਪਹੁੰਚੀ ਅਤੇ ਉਸਨੇ ਉਸ ਕਿਲ੍ਹੇ ਨੂੰ ਬੰਦੀਖਾਨਾ ਬਣਾਇਆ। ਜਿਹੜਾ ਥੋੜ੍ਹਾ ਜਿਹਾ ਉਹਦੇ ਜ਼ੁਲਮ ਦਾ ਵਿਰੋਧ ਕਰਦਾ ਸੀ, ਉਸ ਨੂੰ ਚੁੱਕ ਕੇ ਉਸ ਕਿਲ੍ਹੇ 'ਚ ਪਾ ਦਿੰਦਾ ਸੀ। ਉੱਥੇ ਉਹ ਰਾਜੇ ਬੰਦਗੀ ਕਰਦੇ ਸਨ, ਹੇ ਪ੍ਰਭੂ ਸਾਡੀ ਜ਼ਿੰਦਗੀ ਵਿੱਚ ਰਿਹਾਈ ਨਹੀਂ ਮਿਲਣੀ, ਤੂੰ ਮਿਹਰ ਕਰ ਅਤੇ ਰਿਹਾਈ ਦੇ। ਕੋਈ ਇਸ ਤਰ੍ਹਾਂ ਕਹਿੰਦਾ ਸੀ, ਹੇ ਰਾਮ, ਸਨਾਤਨ ਮਤ ਨੂੰ ਮੰਨਣ ਵਾਲਾ, ਤੂੰ ਪੱਥਰ ਬਣੀ ਅਹਿਲਿਆ ਨੂੰ ਰਿਹਾਈ ਦੇ ਦਿੱਤੀ ਸੀ ਅਤੇ ਅਸੀਂ ਪੱਥਰਾਂ ਦੀ ਕੈਦ ਵਿੱਚ ਹੈਗੇ, ਸਾਨੂੰ ਵੀ ਰਿਹਾਈ ਦੇ। ਕੋਈ ਇਸ ਢੰਗ ਨਾਲ ਸ਼੍ਰੀ ਕ੍ਰਿਸ਼ਨ ਨੂੰ ਯਾਦ ਕਰਦਾ ਸੀ, ਤੂੰ ਪੂਤਨਾ ਨੂੰ ਜ਼ਹਿਰੀਲੇ ਜੀਵਨ ਤੋਂ ਰਿਹਾਈ ਦਿੱਤੀ, ਸਾਨੂੰ ਵੀ ਰਿਹਾਈ ਦੇ। ਅਤੇ ਮੈਰਜ ਕਰਾਂ ਉਹਨਾਂ ਦੁਖੀ ਪੁਕਾਰਦਿਆਂ ਹੋਇਆਂ ਪਰਿਵਾਰਾਂ ਦੀ, ਰਿਆਸਤਾਂ ਦੇ ਮਾਲਕ ਰਾਜਿਆਂ ਦੀ, ਅਗਰ ਕਿਸੇ ਨੇ ਪੁਕਾਰ ਸੁਣੀ ਹੈ ਤੇ ਉਸ ਪੁਕਾਰ ਸੁਣਨ ਵਾਲੇ ਦਾ ਨਾਮ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਗੁਰੂ ਨੂੰ ਕੋਈ ਕੈਦ 'ਚ ਨਹੀਂ ਪਾ ਸਕਦਾ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ। ਸਤਿਗੁਰੂ ਉਹਨਾਂ ਨੂੰ ਬੰਧਨ 'ਚੋਂ ਛੁਡਾ ਕੇ ਲਿਆਏ। ਮਹਾਰਾਜ ਗਏ ਹੀ ਉਹਨਾਂ ਨੂੰ ਛੁਡਾਉਣ ਵਾਸਤੇ ਸਨ। ਅਤੇ ਫਿਰ ਜਿਸ ਦਿਨ ਆਪ ਉੱਥੋਂ ਚੱਲ ਕੇ ਇਸ ਮੁਬਾਰਕ ਅਸਥਾਨ 'ਤੇ ਪਹੁੰਚੇ ਨੇ, ਇਸ ਨਗਰ ਵਿੱਚ ਸਿਰਫ ਗੁਰੂ ਦੀ ਜੈ ਜੈਕਾਰ ਹੁੰਦੀ ਸੀ। ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ, ਇਹੋ ਜਿਹੀਆਂ ਮਹਾਨ ਉੱਚ ਸਰੀਖੇ ਹਸਤੀਆਂ ਮੌਜੂਦ ਸਨ। ਉਹਨਾਂ ਨੇ ਸਾਰੇ ਨਗਰ ਨਿਵਾਸੀਆਂ ਨੂੰ ਲੈ ਕੇ ਮਹਾਰਾਜ ਜੀਆਂ ਦਾ ਸਨਮਾਨ ਕਰਨ ਵਾਸਤੇ ਸਾਰੇ ਸ਼ਹਿਰ ਨੂੰ ਚਿਰਾਗਾਂ ਨਾਲ ਭਰ ਦਿੱਤਾ ਸੀ ਅਤੇ ਰੌਸ਼ਨੀ ਜਗਮਗਾ ਰਹੀ ਸੀ। ਕੁਝ ਅੱਜ ਦੇ ਦਿਨ ਲੋਕ ਲੱਛਮੀ ਪੂਜਾ ਵੀ ਕਰਦੇ। ਵੈਸੇ ਧਨ ਦੇ ਮਾਮਲੇ ਵਿੱਚ, ਪਦਾਰਥਾਂ ਦੇ ਮਾਮਲੇ 'ਚ ਪੱਛਮੀ ਮੁਲਕ ਬੜੇ ਅੱਗੇ ਨੇ। ਸਾਰੇ ਸਾਧਨ ਉਹਨਾਂ ਕੋਲ ਮੌਜੂਦ ਨੇ, ਕੋਈ ਧਨ ਦੀ ਪੂਜਾ ਨਹੀਂ ਕਰਦਾ, ਲੱਛਮੀ ਪੂਜਾ ਕੋਈ ਨਹੀਂ ਕਰਦਾ। ਸਾਡੇ ਦੇਸ਼ ਵਿੱਚ ਹੁੰਦੀ ਹੈ। ਸ਼ਾਇਦ ਜਿਨ੍ਹਾਂ ਨੇ ਪਹਿਲੇ ਦਿਨ ਲੱਛਮੀ ਦੀ ਪੂਜਾ ਕੀਤੀ ਹੋਵੇਗੀ, ਧਨ ਦੀ ਪੂਜਾ ਕੀਤੀ ਹੋਵੇਗੀ, ਉਹਨਾਂ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕੀਤੀ ਹੋਵੇਗੀ। ਹੇ ਪ੍ਰਭੂ, ਤੇਰਾ ਸ਼ੁਕਰਾਨਾ, ਤੂੰ ਧਨ ਦਿੱਤਾ, ਲੱਛਮੀ ਦਿੱਤੀ, ਲੋੜਾਂ ਪੂਰੀਆਂ ਹੋਣਗੀਆਂ। ਅਤੇ ਫਿਰ ਬਾਅਦ ਵਿੱਚ ਤਾਂ ਇਹ ਰੀਤ ਹੀ ਚੱਲ ਪਈ, ਲੱਛਮੀ ਦੀ ਪੂਜਾ ਕਰਦੇ ਨੇ ਅਤੇ ਲੱਛਮੀ ਦਾ ਵਾਹਨ ਉੱਲੂ ਨੂੰ ਮੰਨਦੇ। ਕਬੀਰ ਜੀ ਨੇ ਵੀ ਦੋ ਬੋਲ ਆਖੇ ਨੇ, ਕਹਿੰਦੇ ਇਹਦਾ ਸੁਭਾਅ ਇਹੋ ਜਿਹਾ ਹੈ, ਜਿਹੜਾ ਇਹਦੀ ਪੂਜਾ ਕਰਦਾ ਉਹਨੂੰ ਖਾ ਜਾਂਦੀ। ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਜੋ ਇਸ ਕੀ ਪੂਜਾ ਕਰੇ ਤਿਸ ਹੀ ਕੋ ਫਿਰ ਖਾਏ। ਅਤੇ ਸੱਚ ਜਾਣਨਾ, ਲੱਛਮੀ ਪੁਜਾਰੀਆਂ ਦਾ, ਲੱਛਮੀ ਨੂੰ, ਧਨ ਨੂੰ ਪੂਜਣ ਵਾਲਿਆਂ ਦਾ ਜਿਹੜਾ ਬੁੱਧੀ ਮੰਡਲ ਹੈ ਉੱਲੂ ਵਰਗਾ ਹੋ ਜਾਂਦਾ। ਉਹ ਧਨ ਨੂੰ ਹੀ ਮੱਥਾ ਟੇਕੀ ਜਾਂਦੇ ਨੇ। ਫਿਰ ਧਨ ਚਾਹੀਦਾ ਮਾਂ ਨੂੰ ਛੱਡ ਦੇਣਗੇ, ਧਨ ਚਾਹੀਦਾ ਭਰਾ ਦਾ ਕਤਲ ਕਰ ਦੇਣਗੇ, ਧਨ ਚਾਹੀਦਾ ਪਤਨੀ ਨੂੰ ਅੱਗ ਲਾ ਕੇ ਸਾੜ ਦੇਣਗੇ। ਇਹ ਧਨ ਦੇ ਪੁਜਾਰੀ। ਮੈਨੂੰ ਇੱਕ ਘਟਨਾ ਯਾਦ ਆ ਜਾਂਦੀ, ਬੜੀ ਪੁਰਾਣੀ ਹੈ। ਵੈਸੇ ਮੈਂ ਇੱਕ ਜਗ੍ਹਾ ਸੇਵਾ ਕਰਦਾ ਸੀ ਅਤੇ ਇੱਕ ਸੱਜਣ ਮੈਨੂੰ ਘਰ ਲੈ ਗਏ ਸ਼ਾਮ ਵੇਲੇ। ਆਖਣ ਲੱਗੇ ਅੱਜ ਪ੍ਰਸ਼ਾਦਾ ਘਰ ਛਕਣਾ। ਮੈਂ ਕਿਹਾ ਜੀ ਧੰਨ ਭਾਗ ਜ਼ਰੂਰ ਚੱਲਾਂਗੇ। ਬੜੀ ਪੁਰਾਣੀ ਗੱਲ ਹੈ, ਕੋਈ 30 ਸਾਲ ਤੋਂ ਜ਼ਿਆਦਾ ਪੁਰਾਣੀ ਗੱਲ। ਉਹਨਾਂ ਨੇ ਨਾ ਮੇਰੇ ਸਾਹਮਣੇ ਟੇਬਲ 'ਤੇ ਸੋਨਾ ਚਾਂਦੀ ਅਤੇ ਕਰੰਸੀ ਰੁਪਏ ਇੰਨੇ ਸਾਰੇ ਮੇਰੇ ਅੱਗੇ ਰੱਖ ਦਿੱਤੇ, ਸੋਹਣਾ ਰੁਮਾਲ ਵਿਛਾ ਕੇ। ਅਤੇ ਮੈਂ ਬੜਾ ਖੁਸ਼ ਹੋਇਆ। ਮੈਂ ਕਿਹਾ ਬਈ ਸਾਰੀ ਗਰੀਬੀ ਅੱਜ ਹੀ ਕੱਢ ਦਿੱਤੀ ਇਹਨਾਂ ਨੇ। ਬੜਾ ਖੁਸ਼ ਹੋਇਆ। ਅਤੇ ਮੈਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਨਾ ਉਹ ਰੁਮਾਲ ਚੁੱਕ ਕੇ ਅਤੇ ਥੈਲੇ ਵਿੱਚ ਪਾ ਲਿਆ। ਅਤੇ ਮੈਂ ਕਿਹਾ ਚੰਗਾ ਜੀ, ਹੁਣ ਮੈਨੂੰ ਆਗਿਆ ਬਖਸ਼ੋ, ਮੈਂ ਜਾਂਦਾ। ਉਹ ਜਿਹਨੇ ਬੁਲਾਇਆ ਸੀ ਨਾ, ਉਹਨਾਂ ਨੂੰ ਆਪ ਹੀ ਪਾਣੀ ਪੀਣਾ ਭੁੱਲ ਗਿਆ ਵਿਚਾਰਿਆ। ਮੈਨੂੰ ਰੋਟੀ ਖਾਣ ਲਈ ਬੁਲਾਇਆ ਸੀ, ਸਾਹ ਨਾ ਆਵੇ, ਮੂੰਹ ਗੱਲ ਨਾ ਨਿਕਲੇ। ਮੈਂ ਜ਼ਰਾ ਦੋ ਕਦਮ ਚੁੱਕਦਾ ਤੇ ਸ਼ਾਇਦ ਲਾਠੀਆਂ ਨਾਲ ਕੁੱਟਣ ਹੀ ਲੱਗ ਪੈਂਦੇ। ਮੈਂ ਕਿਹਾ ਕੀ ਹੋਇਆ, ਤੁਸੀਂ ਤੇ ਸਾਰਾ ਕੁਝ ਮੈਨੂੰ ਦਿੱਤਾ ਹੈ ਨਾ। ਆਖਣ ਲੱਗੇ ਨਹੀਂ ਨਹੀਂ ਨਹੀਂ, ਤੁਹਾਨੂੰ ਦਿੱਤਾ ਨਹੀਂ, ਇਹਦੀ ਪੂਜਾ ਕਰਨ ਲਈ ਰੱਖਿਆ, ਇਹਦੇ ਸਾਹਮਣੇ ਖੜੇ ਹੋ ਕੇ ਅਰਦਾਸ ਕਰੋ। ਮੈਂ ਕਿਹਾ ਇਹਦਾ ਸੁਭਾਅ ਉੱਲੂ ਬਣਾ ਦਿੰਦੀ ਹੈ, ਮੈਨੂੰ ਵੀ ਬਣਾ ਦਿੱਤਾ ਸੀ, ਪਰ ਮੈਂ ਇੰਨਾ ਉੱਲੂ ਹੁਣ ਨਹੀਂ ਬਣਨਾ ਕਿ ਇਹਦੇ ਸਾਹਮਣੇ ਅਰਦਾਸ ਕਰਾਂ। ਇਹ ਵਰਤਣ ਦੀ ਚੀਜ਼ ਹੈ, ਪੂਜਣ ਦੀ ਚੀਜ਼ ਨਹੀਂ ਹੈ। ਬੜੀ ਪੂਜਾ ਹੁੰਦੀ ਹੈ, ਲੱਛਮੀ ਪੂਜਾ, ਲੱਛਮੀ ਪੂਜਾ, ਚਲੋ ਜੋ ਕਰਦੇ ਨੇ ਦੇਵੀ ਦੇਵਤਿਆਂ ਦਾ ਸਨਮਾਨ ਮੁਬਾਰਕ ਹੈ ਉਹਨਾਂ ਤੇ, ਕਿੰਤੂ ਨਹੀਂ ਮੈਂ ਕਰਦਾ। ਤੇ ਜਦੋਂ ਉਸੇ ਜਿਸ ਨੂੰ ਮਾਂ ਕਹਿਣਾ, ਜਿਸ ਦੀ ਪੂਜਾ ਕਰਨੀ, ਉਸੇ ਦੀ ਲੈ ਕੇ ਸ਼ਰਾਬ ਪੀਣੀ, ਫਿਰ ਇਹ ਪੂਜਾ ਹੈ ਕਿ ਅਪਮਾਨ ਹੈ? ਆਪ ਹੀ ਸੋਚਣਾ ਚਾਹੀਦਾ। ਉਸੇ ਨੂੰ ਦੁਰਾਚਾਰ ਦੇ ਰਸਤੇ ਵਰਤਣਾ, ਫਿਰ ਪੂਜਾ ਹੈ ਕਿ ਅਪਮਾਨ ਹੈ? ਇੱਕ ਪਾਸੇ ਮਾਂ ਕਹਿਣਾ, ਇੱਕ ਪਾਸੇ ਦੁਰਾਚਾਰੀ ਬਣਨਾ। ਸਤਿਗੁਰੂ ਜੀ ਦੇ ਘਰ ਵਿੱਚ ਪੂਜਾ ਪਰਚਾ ਸ਼ਬਦ ਦਾ, ਪੂਜਾ ਅਕਾਲ ਕੀ ਤੇ ਦੀਦਾਰ ਖਾਲਸੇ ਕਾ, ਇੱਥੇ ਹੋਰ ਕਿਸੇ ਦੀ ਪੂਜਾ ਨਹੀਂ। ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੋਨ ਅਜੈ ਅਵਿਨਾਸੀ ਤੇ ਪਰਮੇਸ਼ਰ ਜਨ। ਖੈਰ ਮੁਕਤਸਰ ਮੈਂ ਅਰਜ਼ ਕਰਨਾ ਚਾਹੁੰਦਾ, ਸਮਝ ਆ ਜਾਂਦੀ ਹੈ ਜਦ ਕੋਈ ਨਾਮ ਨਾਲ ਜੁੜਦਾ, ਨਾਮ ਜਪਦਾ, ਅਦਰਵਾਈਜ਼ ਸਮਝ ਤੋਂ ਸੱਖਣਾ ਮਨੁੱਖ ਰਹਿ ਜਾਂਦਾ। ਜੇ ਕੋਈ ਕਿਸਾਨ ਹੈ, ਨਾਮ ਜਪੇਗਾ ਤੇ ਧੰਨੇ ਵਰਗਾ ਹੋ ਜਾਏ। ਕੋਈ ਵੀਰ ਚਮੜੇ ਦਾ ਕੰਮ ਕਰਦਾ, ਨਾਮ ਜਪੇਗਾ ਤੇ ਰਵਿਦਾਸ ਵਰਗਾ ਹੋ ਜਾਏਗਾ। ਕੋਈ ਵਪਾਰੀ ਹੈ, ਨਾਮ ਜਪੇਗਾ, ਦੁਕਾਨਦਾਰ ਹੈ, ਨਾਮ ਜਪੇਗਾ ਤ੍ਰਿਲੋਚਨ ਵਰਗਾ ਹੋ ਜਾਏਗਾ। ਤੇ ਮਹਾਰਾਜ ਜੀ ਦੇ ਬੋਲ ਨੇ, ਕਹਿੰਦੇ ਨੇ ਪਰਮਾਤਮਾ ਦਾ ਨਾਮ ਜਪਣ ਵਾਲਾ ਪਰਮਾਤਮਾ ਹੀ ਹੋ ਜਾਂਦਾ ਹੈ। ਗੁਣ ਕਹਿ ਗੁਣੀ ਸਮਾਵਣਿਆ, ਕਰਤਾ ਪੁਰਖ ਵਿੱਚ ਲੀਨ ਹੋ ਜਾਂਦਾ, ਸਮਾਨਤਾ ਹੋ ਜਾਂਦੀ ਹੈ, ਸੰਮਿਲਿਤ ਹੋ ਜਾਂਦਾ। ਇਸ ਲਈ ਨਾਮ ਦਾ ਖੁਮਾਰ ਸਾਹਿਬ ਕਹਿੰਦੇ ਨੇ, ਨਾਮ ਦੀ ਖੁਮਾਰੀ ਮੇਰੇ ਜੀਵਨ ਵਿੱਚ ਬਣੀ ਹੋਈ ਹੈ। ਜਿਵੇਂ ਅਮਲੀ ਨੂੰ ਅਮਲ ਨਾ ਮਿਲੇ ਤੇ ਉਹਦੀ ਮੌਤ ਵਰਗਾ ਸਮਾਂ ਹੁੰਦਾ ਹੈ, ਹਕੀਕਤ ਇਹ ਹੈ ਜਿਸ ਦੀ ਜ਼ਿੰਦਗੀ ਵਿੱਚ ਵੀ ਨਾਮ ਨਾ ਆਵੇ ਉਹਦਾ ਜੀਵਨ ਵੀ ਮੁਰਦੇਹਾਨੀ ਵਰਗਾ ਹੁੰਦਾ, ਢਹਿੰਦੀ ਕਲਾ 'ਚ ਰਹਿੰਦਾ, ਅਨਿਆਂ ਕਰਦਾ, ਦੂਜਿਆਂ ਨੂੰ ਦੁੱਖ ਪਹੁੰਚਾਉਂਦਾ, ਕੌੜੇ ਬੋਲ ਬੋਲਦਾ। ਔਰ ਜ਼ਕਰੀਆ ਖਾਨ ਦੀ ਤਰ੍ਹਾਂ ਭਗਤ ਨੇ, ਮਹਾਨ ਬ੍ਰਹਮ ਗਿਆਨੀ ਨੇ, ਸ਼ਹੀਦ ਭਾਈ ਮਨੀ ਸਿੰਘ ਜੀ ਉਹਨਾਂ ਦੇ ਬੰਦ ਬੰਦ ਕੱਟਣ ਤੱਕ ਜਾਂਦਾ। ਇਹ ਗਲਾਂ ਵਿੱਚ ਟਾਇਰ ਉਹਨਾਂ ਨੇ ਹੀ ਪਾਏ ਨੇ ਜਿਹੜੇ ਨਾਮ ਨਾਲੋਂ ਟੁੱਟੇ ਹੋਏ ਨੇ, ਪਰਮਾਤਮਾ ਦੀ ਬੰਦਗੀ ਨਾਲੋਂ ਟੁੱਟੇ ਹੋਏ ਨੇ। ਜਦ ਕੋਈ ਬੰਦਗੀ ਨਾਲ ਜੁੜਦਾ, ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਤਰ੍ਹਾਂ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਤਰ੍ਹਾਂ ਦੂਜਿਆਂ ਦੀ ਰਾਖੀ ਕਰਦਿਆਂ ਹੋਇਆਂ, ਦੂਜਿਆਂ ਦੇ ਧਰਮ ਨੂੰ ਬਚਾਉਂਦਿਆਂ ਹੋਇਆਂ, ਕਿਸੇ ਦੀ ਜਾਨ ਲੈਂਦਾ ਨਹੀਂ ਹੈ, ਆਪਣੀ ਜਾਨ ਦੇ ਤਾਂ ਸਕਦਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਰੋਜ਼ ਦਾ ਇਹ ਜਿਹੜਾ ਸਾਡਾ ਗੁਰੂ ਵੱਲ ਬਖਸ਼ ਦਿੱਤਾ ਹੋਇਆ ਫਿਡਾਵਿਡ ਦੁਹਰਾਇਆ ਜਾਂਦਾ, ਇਹ ਓਥ ਪੱਤਰ ਰੋਜ਼ ਦੁਹਰਾਇਆ ਜਾਂਦਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਇਹ ਨਾਮ ਜਪਣ ਨਾਲ ਹੁੰਦਾ, ਉਂਝ ਨਹੀਂ ਹੋ ਸਕਦਾ। ਇਹ ਹੁਣ ਮਹਾਰਾਜ ਜੀ ਦਾ 550 ਸਾਲਾ ਆ ਰਿਹਾ, ਅਗਲੇ ਸਾਲ ਸੁਲਤਾਨਪੁਰ ਵਿਖੇ ਮਨਾਇਆ ਜਾਣਾ। ਲੋਕ ਕਹਿੰਦੇ ਨੇ ਵੀ ਇਹਦਾ ਨਾਮ ਸੁਲਤਾਨਪੁਰ ਇਸ ਲਈ ਹੈ ਕਿਉਂਕਿ ਇੱਥੇ ਸੁਲਤਾਨ ਦੌਲਤ ਖਾਨ ਰਹਿੰਦੇ ਸਨ। ਤੇ ਮੈਂ ਕਹਿੰਦਾ ਠੀਕ ਹੈ, ਤੁਸੀਂ ਇਸ ਤਰ੍ਹਾਂ ਮੰਨ ਲਵੋ, ਪਰ ਮੈਂ ਇਸ ਲਈ ਇਸ ਨਗਰ ਨੂੰ ਸੁਲਤਾਨਪੁਰ ਕਹਿੰਦਾ, ਕਬੂਲ ਕਰਦਾ ਤੇ ਸੁਲਤਾਨਪੁਰ ਕਹਿ ਕੇ ਸਜਦਾ ਕਰਦਾ, ਕਿਉਂਕਿ ਸੁਲਤਾਨੁਲ ਸੁਲਤਾਨ ਗੁਰੂ ਨਾਨਕ ਦੇਵ ਮਹਾਰਾਜ 15 ਸਾਲ ਇੱਥੇ ਰਹੇ ਨੇ, ਉਹ ਸਾਡੇ ਸੁਲਤਾਨ ਨੇ, ਅਸੀਂ ਇਸ ਕਰਕੇ ਇਸ ਨਗਰ ਨੂੰ ਸੁਲਤਾਨਪੁਰ ਕਹਿੰਦੇ ਹਾਂ। ਇਹ ਹੁਣ ਸਰਕਾਰਾਂ ਦਾ ਵੀ ਇਮਤਿਹਾਨ ਦਾ ਸਮਾਂ ਹੈ, ਬੜੇ ਵੱਡੇ ਪੱਧਰ ਤੇ ਸੰਗਤਾਂ ਨੇ ਪਹੁੰਚਣਾ, ਲੇਖਕ ਆਪਣੇ ਤਲ ਤੇ ਸੇਵਾ ਕਰ ਰਹੇ ਹਨ, ਪੁਸਤਕਾਂ ਛਾਪ ਰਹੇ ਹਨ। ਮੈਨੂੰ ਕੱਲ੍ਹ ਹੀ ਪਤਾ ਚੱਲਿਆ ਬਈ ਭਾਈ ਸਰੂਪ ਸਿੰਘ ਜੀ ਅਲੱਗ ਨਾਮ ਦੇ ਇੱਕ ਸੱਜਣ ਨੇ, ਉਹਨਾਂ ਨੇ 50,000 ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਪੁਸਤਕਾਂ ਵੰਡ ਵੀ ਦਿੱਤੀਆਂ ਨੇ ਛਪਾ ਕੇ, ਔਰ 300,000 ਉਹਨਾਂ ਨੇ ਵੰਡਣੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਇਸ ਮਹਾਨ ਕਾਰਜ ਵਾਸਤੇ। ਸਾਡੀ ਕੌਮ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਸੇਵਾਦਾਰ ਪ੍ਰਧਾਨ ਸਾਹਿਬ, ਸਕੱਤਰ ਸਾਹਿਬ ਪੰਮਾ ਭਾਰ ਹੋਏ ਨੇ। ਜਿਤਨੀਆਂ ਸ਼ਤਾਬਦੀਆਂ ਹੁਣ ਤੱਕ ਮਨਾਈਆਂ ਗਈਆਂ ਨੇ, ਉਹਨਾਂ ਸਾਰੀਆਂ ਸ਼ਤਾਬਦੀਆਂ ਨਾਲੋਂ ਵੱਡੀਆਂ ਰੌਣਕਾਂ ਬਣਨਗੀਆਂ ਸੁਲਤਾਨਪੁਰ ਸਾਹਿਬ ਵਿੱਚ। ਸਭ ਦਾ ਸਮਾਂ ਹੈਗਾ, ਇਮਤਿਹਾਨ ਦਾ ਸਮਾਂ ਹੈ ਵੀ ਕਿਵੇਂ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ। ਪਰ ਇਹ ਤਾਂ ਸਫਲ ਹੋਵੇਗਾ ਜੇ ਹਿਰਦਾ ਨਾਮ ਨਾਲ ਜੁੜੇਗਾ। ਸਾਡੇ ਮਾਨਣੀਏ ਸਿੰਘ ਸਾਹਿਬਾਨ ਉਪਰਾਲਾ ਕਰਦੇ ਪਏ ਤੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ, ਬਈ ਤੁਹਾਡਾ ਜਿਹੜਾ ਵੀ ਸਮਾਗਮ ਹੋਵੇ, ਭਾਵੇਂ ਘਰ ਵਿੱਚ ਸਿਰਫ ਸੁਖਮਨੀ ਸਾਹਿਬ ਦਾ ਹੀ ਪਾਠ ਹੋਵੇ, ਕੋਈ ਕਾਰਡ ਬਣਾਉਂਦੇ ਹੋ ਉੱਤੇ ਲਿਖ ਦਿਓ ਬਈ 550 ਸਾਲਾਂ ਨੂੰ ਸਮਰਪਿਤ ਹੈ। ਤੇ ਜੇ ਮੰਨ ਲਓ ਕਾਰਡ ਵੀ ਨਹੀਂ ਬਣਾਉਂਦੇ, ਚਾਰ ਪਰਿਵਾਰ ਹੀ ਮਿਲ ਕੇ ਕੋਈ ਸਮਾਗਮ ਕਰਦੇ ਹੋ, ਘਰ ਵਿੱਚ ਇਕੱਠੇ ਆਉਂਦੇ ਹੋ ਤੇ ਜ਼ਬਾਨ ਨਾਲ ਹੀ ਬੋਲਦੇ ਹੋ ਕਿ ਅੱਜ ਦਾ ਇਕੱਠ ਗੁਰੂ ਨਾਨਕ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ, ਤੇ ਜੇ ਇਕੱਲੇ ਆ ਤੇ ਆਪਣਾ ਨਿਤਨੇਮ ਹੀ ਇਸ ਨੂੰ ਸਮਰਪਿਤ ਕਰੀਏ। ਇਸ਼ਤਿਹਾਰਾਂ ਨਾਲ ਨਹੀਂ ਗੱਲ ਬਣਨੀ, ਆਪਣੇ ਵਿਚਾਰਾਂ ਨਾਲ ਗੱਲ ਬਣਨੀ ਹੈ। ਇਹ ਨਾਮ ਦੀ ਖੇਡ ਵਰਤੇਗੀ। ਸਾਹਿਬ ਕਹਿੰਦੇ ਨੇ, ਹੇ ਪ੍ਰਭੂ ਮੈਂ ਤੇਰੇ ਨਾਮ ਬਿਨਾਂ ਰਹਿ ਨਹੀਂ ਸਕਦਾ, ਹਰ ਬਿਨ ਰਹਿ ਨਾ ਸਕੋ, ਇੱਕ ਰਾਤੀ ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਬੜੇ ਗਹਿਰੇ ਸ਼ਬਦ ਨੇ, ਆਓ ਇਹਨਾਂ ਦਾ ਲੜੀਵਾਰ ਪਾਠ ਤੇ ਅੱਖਰੀ ਅਰਥ ਵਿਚਾਰਨ ਦਾ ਯਤਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ।
ਧਨਾਸਰੀ ਰਾਗ ਚ ਸਾਹਿਬੇ ਕਮਾਲ ਗੁਰੂ ਰਾਮਦਾਸ ਜੀਆਂ ਦੇ ਅੰਮ੍ਰਿਤ ਲਬਰੇਜ਼ ਬੋਲ ਹਨ।
ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲ ਲਾਤੀ।
ਪ੍ਰਭੂ ਤੂੰ, ਤੇਰਾ ਨਾਮ ਮੇਰੇ ਵਾਸਤੇ ਇੰਜ ਮਹੱਤਵਪੂਰਨ ਹੈ, ਇੰਜ ਜੀਵਨ ਦਾ ਸੋਮਾ ਹੈ, ਜਿਵੇਂ ਬਬੀਹੇ ਵਾਸਤੇ ਸ਼ਾਂਤੀ ਬੂੰਦ ਹੈ, ਜਿਵੇਂ ਉਹ ਵਿਰਲਾਪ ਕਰਦਾ ਨਾ ਮਿਲੇ। ਜੇ ਤੇਰਾ ਨਾਮ ਨਾ ਮਿਲੇ ਤੇ ਮੇਰੇ ਕੋਲ ਸਿਰਫ ਵਿਰਲਾਪ ਹੀ ਰਹਿ ਜਾਂਦਾ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਜਿਵੇਂ ਬਬੀਹਾ ਸ਼ਾਂਤੀ ਬੂੰਦ ਲਈ ਤੜਪਦਾ ਹੈ, ਹੇ ਪ੍ਰਭੂ ਇਸ ਤਰ੍ਹਾਂ ਮੈਂ ਤੇਰੇ ਨਾਮ ਲਈ ਤੜਪਦਾ ਹਾਂ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵ ਹਰ ਨਿਮ ਖਾਤੀ।
ਇੱਕ ਨਿਮਖ ਹੀ ਤੇਰਾ ਨਾਮ ਪ੍ਰਾਪਤ ਹੋਵੇ, ਪ੍ਰਭੂ ਕਿਰਪਾ ਕਰ ਤੇ ਮੇਰੀ ਝੋਲੀ ਚ ਪਾ।
ਹਰ ਬਿਨ ਰਹਿ ਨਾ ਸਕੋ ਇੱਕ ਰਾਤੀ।
ਇੱਕ ਰਾਤ ਵੀ, ਇੱਕ ਰੱਤੀ ਜਿਤਨਾ ਸਮਾਂ ਵੀ ਮੈਂ ਤੇਰੇ ਨਾਮ ਬਿਨਾ ਨਹੀਂ ਰਹਿ ਸਕਦਾ, ਕੋਈ ਵੀ ਨਹੀਂ ਜਗਤ ਤੇ ਰਹਿ ਸਕਦਾ, ਨਾਮ ਬਿਨਾ ਨਹੀਂ ਜੀਵਿਆ ਜਾਏ। ਅੱਖਾਂ ਜੀਵਾਂ ਵਿਸਰੈ ਮਰ ਜਾਓ। ਹਾਂਜੀ,
ਜਿਉਂ ਬਿਨ ਅਮਲਾ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ।
ਪ੍ਰਭੂ ਜਿਵੇਂ ਅਮਲੀ ਅਮਲ ਨਾ ਮਿਲੇ, ਐ ਬਾਹਰ ਦੇਖ ਲਓ ਐ ਚਿੱਟੇ ਕਾਲੇ ਨਸ਼ੇ ਚੱਲਦੇ ਪਏ ਨੇ, ਦੁਨੀਆਂ ਭਰ ਵਿੱਚ ਨਸ਼ੇ ਮੌਜੂਦ ਨੇ। ਫਿਰ ਕਹਿ ਦਿੰਦੇ ਨੇ ਜੀ ਸਰਕਾਰ ਨੇ ਨਸ਼ਾ ਦੇ ਦਿੱਤਾ। ਇੱਕ ਵੀ ਨਸ਼ਾ ਕਰਨ ਵਾਲਾ ਇਹ ਦੱਸੇ ਵੀ ਪੈਸੇ ਦੇ ਕੇ ਨਹੀਂ ਲਿਆ, ਘਰਦਿਆਂ ਤੋਂ ਚੋਰੀ ਨਹੀਂ ਲਿਆ, ਦੋਸ਼ ਆਪਣਾ ਹੈ ਤੇ ਦੋਸ਼ ਦੂਜਿਆਂ ਨੂੰ ਦੇ ਦਿੰਦੇ ਨੇ। ਮੈਂ ਕਈ ਵਾਰੀ ਸੋਚਦਾ ਵੀ ਸਾਰੀ ਦੁਨੀਆਂ ਦਾ ਮਸਕੀਨ ਜੀਆਂ ਦੀ ਸੋਭਤ ਸਦਕਾ ਮੇਰਾ ਭਰਮਣ ਹੈ ਸਾਰੀ ਦੁਨੀਆਂ ਦਾ ਮੁਲਕ ਮੇਰੇ ਕੋਲੋਂ ਗਿਣੇ ਨਹੀਂ ਜਾਂਦੇ ਬਈ ਕਿਤੇ ਕਿਤੇ ਜਾਣਾ ਸਾਰੇ ਕਦੀ ਪਾਸਪੋਰਟ ਦੀਆਂ ਸਾਰੀਆਂ ਕਾਪੀਆਂ ਲੈ ਕੇ ਬੈਠਾਂਗਾ ਤੇ ਪਤਾ ਚੱਲੇਗਾ ਵੀ ਕਿੰਨੇ ਮੁਲਕਾਂ ਚ ਗਏ ਭੁੱਲ ਜਾਂਦਾ ਨਹੀਂ ਚੇਤੇ ਰਹਿੰਦਾ ਜਿੱਥੋਂ ਜਾਈਦਾ ਏਅਰਪੋਰਟਾਂ ਦੇ ਸ਼ਰਾਬ ਦੇ ਮਟਕੇ ਮਟਕੇ ਜਿੱਡੀਆਂ ਬੋਤਲਾਂ ਪਈਆਂ ਹੁੰਦੀਆਂ ਜਗ੍ਹਾ ਜਗ੍ਹਾ ਲੰਘੇ ਸੜਕਾਂ ਤੇ ਵੀ ਠੇਕੇ ਹੁੰਦੇ ਅੱਜ ਤੱਕ ਸਾਡੇ ਮੂੰਹ ਵਿੱਚ ਤਾਂ ਕਿਸੇ ਨੇ ਢਾ ਕੇ ਪਾਈ ਕੋਈ ਨਹੀਂ ਤੇ ਨਾ ਕਿਸੇ ਦੀ ਹਿੰਮਤ ਹੈ ਗੁਰੂ ਮਿਹਰ ਸਦਕਾ ਤੇ ਜੇ ਮੈਂ ਆਪੇ ਹੀ ਪੈਸੇ ਖਰੀਦ ਦੇ ਕੇ ਖਰੀਦ ਕੇ ਪੀਣ ਲੱਗ ਪਵਾਂ ਤੇ ਫਿਰ ਮੈਂ ਆਖਾਂ ਜੀ ਸਰਕਾਰ ਦਾ ਦੋਸ਼ ਹੈ ਉਹਨੇ ਪਿਆ ਦਿੱਤੀ ਸਰਕਾਰ ਦਾ ਦੋਸ਼ ਕੀ ਹੈ ਕੋਈ ਸਰਕਾਰ ਦਾ ਦੋਸ਼ ਨਹੀਂ ਇਹ ਮਨੁੱਖ ਦਾ ਆਪਣਾ ਦੋਸ਼ ਹੈ ਤੇ ਆਪਣਾ ਦੋਸ਼ ਦੂਜਿਆਂ ਤੇ ਸੁੱਟ ਦਿੰਦਾ ਦੱਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨਾ ਕੋਈ ਨਹੀਂ ਦੇਤਾ ਕਿਸੀ ਕੋ ਸਜਾਏ ਸਜ਼ਾ ਬਣ ਕਰ ਆਤੀ ਹੈ ਆਪਣੀ ਖਤਾਏ ਪਰ ਮੰਨਣ ਲਈ ਤਿਆਰ ਨਹੀਂ ਕਿ ਮੇਰੀ ਗਲਤੀ ਦੂਜੇ ਦਾ ਦੋਸ਼ ਹੈ ਜੀ ਦੂਜੇ ਦਾ ਦੋਸ਼ ਤੇ ਕਈ ਤੇ ਗੁਰੂ ਦਾ ਵੀ ਦੋਸ਼ ਦੇ ਦਿੰਦੇ ਨੇ ਜਦੋਂ ਗੁਰੂ ਜਪਾਏਗਾ ਉਦੋਂ ਜਪ ਲਵਾਂਗਾ ਕੌਣ ਦੱਸੇ ਪ੍ਰਸ਼ਾਦਾ ਸਾਹਮਣੇ ਆਇਆ ਉਸ ਵੇਲੇ ਤਾਂ ਨਹੀਂ ਕਿਹਾ ਬਈ ਗੁਰੂ ਮੂੰਹ ਵਿੱਚ ਆ ਕੇ ਪਾਏਗਾ ਤੇ ਤਾਂ ਹੀ ਸਕਾਂਗੇ ਨਾਮ ਤੋਂ ਬਿਨਾਂ ਜੀਵਿਆ ਨਹੀਂ ਜਾ ਸਕਦਾ ਬਹਾਨੇ ਬਣਾਏ ਜਾ ਸਕਦੇ ਨੇ ਹੇ ਪ੍ਰਭੂ ਮੈਂ ਇਸ ਤਰ੍ਹਾਂ ਤੜਪਦਾ ਜਿਵੇਂ ਅਮਲੀ ਅਮਲ ਤੋਂ ਬਿਨਾਂ ਤੜਪਦਾ ਹੈ
ਰਹਾਉ ਤੁਮ ਹਰ ਸਰਵਰ ਆਤੇ ਅਗਾਹ ਹਮ ਲਹਿ ਨਾ ਸਕਹਿ ਅੰਤ ਮਾਤੀ
ਪ੍ਰਭੂ ਮੈਂ ਤੇਰਾ ਜ਼ਰਾ ਜਿਤਨਾ ਵੀ ਭੇਦ ਨਹੀਂ ਪਾ ਸਕਦਾ ਅੰਤ ਨਹੀਂ ਜਾਣ ਸਕਦਾ ਕਿਉਂਕਿ ਤੂੰ ਬੜਾ ਗਹਿਰਾ ਗੁਣਾਂ ਦਾ ਬਖਸ਼ਿਸ਼ ਦਾ ਦਇਆ ਦਾ ਤੇ ਅਨੰਤ ਰਹਿਮਤਾਂ ਦਾ ਸਾਗਰ ਹੈ
ਤੂੰ ਪਰਾ ਪਰਾ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ
ਬ੍ਰਹਮ ਅਪਾਰ ਹੈ ਪ੍ਰਭੂ ਪਰੇ ਤੋਂ ਪਰੇ ਹੈ ਆਪਣੀ ਗਤ ਮਿਤ ਆਪਣੇ ਬਾਰੇ ਆਪਣੀ ਵਡਿਆਈ ਬਾਰੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਪ੍ਰਭੂ ਤੂੰ ਆਪ ਹੀ ਜਾਣ ਤੇ ਅਸੀਂ ਸਾਰੇ ਗੁਰੂ ਰਾਮਦਾਸ ਜੀ ਨੂੰ ਕਹੀਏ ਹੇ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਆਪਣੀ ਵਡਿਆਈ ਤੁਸੀਂ ਆਪ ਹੀ ਜਾਣਦੇ ਹੋ ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇੱਕ ਵਾਰੀ ਫਿਰ ਸਾਰੇ ਆਖੋ ਜੀ ਹੇ ਪ੍ਰਭੂ ਤੂੰ ਆਪਣੀ ਗਤ ਮਿਤ ਆਪ ਹੀ ਜਾਣਦਾ ਹੈ
ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲਾ ਰਾਤੀ
ਜਿਹਨਾਂ ਪ੍ਰਭੂ ਦੇ ਪਿਆਰੇ ਸੰਤ ਜਨਾਂ ਨੇ ਗੁਰਮੁਖ ਜਨਾਂ ਨੇ ਜਪਿਓ ਸ਼ਬਦ ਹੈਗਾ ਊੜਾ ਖੁੱਲੇ ਮੂੰਹ ਵਾਲਾ ਹੈ ਇਹਨੂੰ ਥੋੜਾ ਮੂੰਹ ਖੋਲ ਕੇ ਹੀ ਬੋਲਣਾ ਪੈਂਦਾ ਜੇ ਜਪਿਓ ਪੜ੍ਹੀਏ ਫਿਰ ਊੜੇ ਔਂਕਰ ਉਚਾਰਨ ਹੋ ਜਾਂਦਾ ਇਸ ਲਈ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਗੁਰੂ ਨੇ ਆਪਣੇ ਪਿਆਰ ਦੇ ਗੂੜੇ ਰੰਗ ਵਿੱਚ ਉਹਨਾਂ ਨੂੰ ਰੰਗ ਦਿੱਤਾ ਜਿਨ੍ਹਾਂ ਨੇ ਨਾਮ ਜਪਿਆ
ਹਰ ਹਰ ਭਗਤ ਬਣੀ ਅਤ ਸੁਭਾ ਹਰ ਜਪਿਓ ਊਤਮ ਪਾਤੀ
ਪਰ ਬ੍ਰਹਮ ਪਰਮੇਸ਼ਰ ਦੀ ਬਾਰਗਾਹ ਵਿੱਚ ਤੇ ਸਾਰੇ ਸੰਸਾਰ ਵਿੱਚ ਉਹਨਾਂ ਦੀ ਸੋਭਾ ਬਣ ਜਾਂਦੀ ਹੈ ਜਿਹੜੇ ਉੱਤਮ ਪਰਮਾਤਮਾ ਦੇ ਨਾਮ ਨੂੰ ਜਪਦੇ ਹਨ
ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਪਾਤੀ
ਪਰ ਬ੍ਰਹਮ ਪਰਮੇਸ਼ਰ ਨਾਲ ਜੁੜ ਕੇ ਪਤਾ ਲੱਗਦਾ ਹੈ ਮਾਲਕ ਵੀ ਆਪ ਹੈ ਤੇ ਖਿਦਮਤਗਾਰ ਵੀ ਆਪ ਹੈ ਆਪੇ ਚੇਲਾ ਵੀ ਹੈ ਤੇ ਆਪੇ ਗੁਰੂ ਵੀ ਹੈਗਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪ ਬਣਾਵੇ ਭਾਤੀ ਤੇ ਬਿਧ ਜੁਗਤ ਤਰੀਕਾ ਸਾਧਨ ਆਪ ਬਣਾ ਦਿੰਦਾ ਹੈ ਇਹ ਸਾਰੇ ਹਾਲ ਭਰਿਆ ਹੋਇਆ ਆਪ ਸਾਰੇ ਬੈਠੇ ਹੋ ਸਕਦੇ ਕੋਈ ਸੋਚੇ ਬਈ ਮੈਂ ਆਪ ਤਰੀਕਾ ਬਣਾਇਆ, ਆਪ ਚੱਲ ਕੇ ਆਇਆ, ਮੈਂ ਪਹੁੰਚਿਆ। ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਨਹੀਂ ਪੁਰਖਾ, ਤੂੰ ਚੰਗੀ ਤਰ੍ਹਾਂ ਅਨੁਭਵ ਕਰਕੇ ਦੇਖ। ਜੇ ਇਸ ਗੱਲ ਨੂੰ ਅਨੁਭਵ ਕਰ ਲਈਏ ਨਾ, ਤੇ ਆਨੰਦ ਹਜ਼ਾਰਾਂ ਗੁਣਾ ਵੱਧ ਜਾਏਗਾ। ਆਪਣੀ ਜੁਗਤ ਨਾਲ ਨਹੀਂ ਆਏ, ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਆਪ ਜੁਗਤ ਬਣਾਈ ਹੈ ਤੇ ਆਪ ਬੁਲਾਇਆ ਹੈ।
ਨਾਨਕ ਜਨ ਤੁਮਰੀ ਸਰਨਾਈ, ਹਰ ਰਾਖੋ ਲਾਜ ਭਗਤੀ।
ਹੇ ਪ੍ਰਭ ਪਰਮੇਸ਼ਰ, ਹੇ ਕਰਤਾ ਪੁਰਖ, ਤੂੰ ਆਪੇ ਮਾਲਕ ਹੈ, ਆਪੇ ਸੇਵਕਾਂ ਵਿੱਚ ਵਰਤਦਾ ਹੈ, ਆਪੇ ਹੀ ਸਭ ਸਾਧਨ ਤਰੀਕੇ ਬਣਾਉਂਦਾ ਹੈ, ਤੇ ਮੈਂ ਤੇਰਾ ਸੇਵਕ ਤੇਰੀ ਚਰਨ ਸ਼ਰਨ ਵਿੱਚ ਆਇਆ, ਤੇਰੀ ਚਰਨ ਸ਼ਰਨ ਨੂੰ ਪ੍ਰਾਪਤ ਕੀਤਾ ਹੈ, ਆਪਣਾ ਆਪਾ ਤੇਰੀ ਚਰਨ ਸ਼ਰਨ ਵਿੱਚ ਸਮਰਪਿਤ ਕੀਤਾ ਹੈ, ਤੇ ਮੇਰੇ ਤੇ ਮਿਹਰ ਕਰ। ਹਰ ਰੱਖੋ ਲਾਜ ਭਗਾਤੀ, ਆਪਣੇ ਸੇਵਕਾਂ ਦੀ, ਆਪਣੇ ਭਗਤਾਂ ਦੀ ਤੂੰ ਸਦਾ ਹੀ ਲਾਜ ਰੱਖਦਾ ਹੈ, ਸਦਾ ਹੀ ਪੈਜ ਰੱਖਦਾ ਹੈ। ਹਰ ਯੁਗ ਯੁਗ ਭਗਤ ਉਹ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਬਸ ਲੋੜ ਹੈ ਜਪ ਕਰਨ ਦੀ, ਮਹਾਨ ਜਪਣ ਵਾਲੀ ਜਪੀਸ਼ਵਰ ਆਤਮਾ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀਆਂ ਦੀ ਪ੍ਰੇਰਨਾ ਸਦਕਾ ਇਸ ਅਸਥਾਨ ਤੇ ਕੋਈ 30-40 ਸਾਲ ਲਗਾਤਾਰ ਇਹਨਾਂ ਦਿਨਾਂ ਵਿੱਚ ਹਾਜ਼ਰੀਆਂ ਭਰਦੇ ਰਹੇ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ, ਉਹਨਾਂ ਦੀ ਯਾਦ ਵੀ ਇਸ ਨਾਲ ਜੁੜੀ ਹੋਈ। ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਹਰ ਰੋਜ਼ ਲੰਗਰ ਲੈ ਕੇ ਆਉਂਦੇ ਸਨ, ਅੱਜ ਵੀ ਉਹ ਮਰਿਆਦਾ ਨਿਭਦੀ ਹੈ। ਫਿਰ ਹੋਰ ਵੀ ਮਹਾਨ ਪੁਰਖ, ਮਹਾਨ ਵਿਦਵਾਨ ਗੁਰੂ ਦਰੋਂ ਨਿਵਾਜੇ ਹੋਏ ਅੱਜ ਕੱਲ੍ਹ ਵੀ ਹਾਜ਼ਰੀਆਂ ਭਰਦੇ ਨੇ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਲੰਬਾ ਸਮਾਂ ਤੁਹਾਡੀਆਂ ਅਸੀਸਾਂ ਨਾਲ ਝੋਲੀ ਭਰਦੇ ਹਨ। ਹੋਰ ਸਾਬਕਾ ਮੌਜੂਦਾ ਸਿੰਘ ਸਾਹਿਬਾਨ ਜੀ ਨਿਵਾਜਸਾਂ ਕਰਦੇ ਨੇ, ਤੇ ਮੈਨੂੰ ਨਿਮਾਣੇ ਦਾਸ ਨੂੰ ਵੀ ਸੁਭਾਗ ਪ੍ਰਾਪਤ ਹੁੰਦਾ। ਤੇ ਮਸਕੀਨ ਜੀ ਨੇ ਇੱਕ ਜੁਗਤ ਬਣਾਈ ਸੀ, ਜੁਗਤ ਇੱਕ ਤਰੀਕਾ ਰੱਖਿਆ ਸੀ। ਆਖਰੀ ਦਿਨ ਕਥਾ ਭੇਟ ਮਾਇਆ ਮੰਗ ਲੈਂਦੇ ਹੁੰਦੇ ਸਨ ਗੁਰੂ ਪਾਤਸ਼ਾਹ ਜੀ ਦੇ ਲੰਗਰਾਂ ਵਾਸਤੇ। ਇੱਕ ਮੈਂ ਪ੍ਰਾਰਥਨਾ ਕਰਨੀ ਚਾਹੁੰਦਾ, ਗੁਰੂ ਰਾਮਦਾਸ ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ, ਇੱਥੇ ਅਕਬਰ ਵੀ ਆ ਕੇ ਲੰਗਰ ਛਕਦੇ ਰਹੇ ਨੇ, ਸ਼ਹਿਨ ਸ਼ਾਹ ਸਜਦੇ ਕਰਦੇ ਨੇ। ਗੁਰੂ ਰਾਮਦਾਸ ਜੀ ਦੇ ਘਰ ਚ ਮਾਇਆ ਦਾ ਘਾਟਾ ਨਹੀਂ, ਮਤ ਕੋਈ ਸੋਚੇ। ਅਸੀਂ ਜਿਹੜਾ ਤਿਲ ਫੁੱਲ ਭੇਟ ਕਰਨਾ ਹੁੰਦਾ ਹੈ ਨਾ, ਅਹਿਸਾਸ ਲੈਣਾ, ਮਹਿਸੂਸ ਕਰਨਾ ਕਿ ਇਹਨਾਂ ਸਮਾਗਮਾਂ ਵਿੱਚ ਮੈਂ ਵੀ ਹਿੱਸਾ ਪਾ ਰਿਹਾ, ਬਸ ਇਹ ਗੱਲ ਹੈ। ਇਸ ਲਈ ਕੱਲ੍ਹ ਨੂੰ ਤੁਹਾਨੂੰ ਬੇਨਤੀ ਕਰਾਂਗੇ, ਅੱਜ ਹੀ ਬੇਨਤੀ ਕਰਦੇ ਨੇ ਵੀ ਕੱਲ੍ਹ ਤਿਆਰੀ ਨਾਲ ਆਇਓ, ਜਿਤਨੀ ਤੁਸੀਂ ਭੇਟਾ ਕਰਨੀ ਨਾਲ ਲੈ ਕੇ ਆਇਓ। ਅਤੇ ਇੱਥੇ ਹਰ ਸਾਲ ਦੀ ਤਰ੍ਹਾਂ ਕਿਲ੍ਹਾ ਬਣ ਜਾਂਦਾ ਸੰਗਤਾਂ ਦਾ, ਜਦ ਸੰਗਤਾਂ ਮਾਇਆ ਭੇਟ ਕਰਦੀਆਂ ਨੇ। ਇਹਨਾਂ ਨੂੰ ਮਾਇਆ ਭੇਟ ਕਰਦਿਆਂ ਦੇਖੋ ਇਸ ਕੌਮ ਨੂੰ, ਆਪਣਾ ਸਭ ਕੁਝ ਰੱਖ ਜਾਂਦੇ ਨੇ, ਅਤੇ ਫਿਰ ਸੀਸ ਭੇਟ ਕਰਦਿਆਂ ਦੇਖੋ ਆਪਣਾ ਬੰਦ ਬੰਦ ਵੀ ਭੇਟ ਕਰ ਦਿੰਦੇ ਨੇ। ਅਤੇ ਕੱਲ੍ਹ ਨੂੰ ਇਸ ਵਾਰ ਦੀ ਦਾਸ ਦੀ ਆਖਰੀ ਹਾਜ਼ਰੀ ਵੀ ਹੈ। ਮੇਰੀ ਕੋਸ਼ਿਸ਼ ਰਹਿ ਗਈ ਵੀ ਸਮੇਂ ਤੋਂ 2-4 ਮਿੰਟ ਪਹਿਲੇ ਹੀ ਸਮਾਪਤੀ ਕਰ ਦੇਈਏ। ਆਪ ਸਾਰਿਆਂ ਨੇ ਪਹੁੰਚਣਾ ਅਤੇ ਤਿਆਰੀ ਨਾਲ ਪਹੁੰਚਣਾ। ਗੁਰੂ ਰਾਮਦਾਸ, ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਰਦਿਆਂ ਆ ਜਾਣਾ ਅਤੇ ਮਹਾਰਾਜ ਦੀਆਂ ਝੋਲੀਆਂ ਭਰਨਾ। ਅੱਜ ਸ਼ਾਮ ਨੂੰ ਹਰ ਸਾਲ ਦੀ ਤਰ੍ਹਾਂ ਇਸ ਦਿਹਾੜੇ ਕੌਮ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਹਰਗ੍ਰੰਥੀ ਸਾਹਿਬ ਜੀ, ਸਾਡੀ ਸਿੱਖ ਕੌਮ ਦੀ ਨੁਮਾਇੰਦਾ ਜਾਤ ਜਮਾਤ ਦੇ ਮੁਖੀ ਪ੍ਰਧਾਨ ਸਾਹਿਬ, ਸੰਦੇਸ਼ ਵੀ ਹੁੰਦਾ, ਉਸ ਵਿੱਚ ਵੀ ਤੁਸੀਂ ਸਾਰਿਆਂ ਨੇ ਆਉਣਾ। ਸ਼ਾਮ ਨੂੰ ਅੰਦਰ ਵਾਲੀ ਜਿਹੜੀ ਤੋਸ਼ਾਖਾਨਾ ਵਾਲੀ ਡਿਉੜੀ ਉੱਥੇ ਹੁੰਦਾ, ਵੱਧ ਚੜ੍ਹ ਕੇ ਪਹੁੰਚਣਾ। ਇਹ ਗੱਲ ਆਦਿ ਕਾਲ ਤੋਂ ਜੁੜੀ ਹੋਈ ਹੈ ਕਿ ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ ਸਾਰਿਆਂ ਨੇ ਵੱਧ ਚੜ੍ਹ ਕੇ ਪਹੁੰਚਣਾ, ਵਿਸ਼ੇਸ਼ ਰੋਸ਼ਨੀਆਂ, ਵਿਸ਼ੇਸ਼ ਆਤਿਸ਼ਬਾਜ਼ੀ, ਸਭ ਕੁਛ ਚੜ੍ਹਦੀ ਕਲਾ ਵਿੱਚ ਹੋਣਾ ਹੈ। ਬਹੁਤ ਵੱਡੇ ਪੱਧਰ 'ਤੇ ਪ੍ਰਬੰਧ ਕੀਤਾ ਤੁਹਾਡੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਅਸੀਂ ਕਰਨਾ ਕੁਝ ਨਹੀਂ, ਇਹਨਾਂ ਜਸ਼ਨਾਂ ਵਿੱਚ ਸ਼ਾਮਲ ਹੋਣਾ ਅਤੇ ਆਪਣੀਆਂ ਝੋਲੀਆਂ ਬਰਕਤਾਂ ਨਾਲ ਭਰ ਲੈਣੀਆਂ ਨੇ। ਆਓ ਇਹਨਾਂ ਦੋ ਪੰਕਤੀਆਂ, ਆਖਰੀ ਪੰਕਤੀਆਂ ਦਾ ਪਾਠ ਮਿਲ ਕੇ ਕਰੀਏ, ਫਿਰ ਖਿਮਾ ਪ੍ਰਾਰਥੀ ਹੋਵਾਂਗਾ। ਭੁੱਲ ਚੁੱਕ ਦੀ ਖਿਮਾ ਜ਼ਰੂਰ ਦਾਸ ਦੀ ਝੋਲੀ 'ਚ ਪਾ ਦੇਣਾ।
ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੈ ਪਾਤੀ, ਨਾਨਕ ਜਨ ਤੁਮਰੀ ਸਰਾਈ, ਹਰ ਰਖੋ ਲਾਜ ਭਗਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।